ਸਤਨਾਮ ਸ੍ਰੀ ਵਾਹਿਗੁਰੂ ਜੀ। ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਬਾਜੇ ਨਾਦ, ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਦ। ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਬਾਜੇ ਨਾਦ, ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਦ। ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲੇਖੇ ਆਵੈ ਭਾਗ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਬਾਜੇ ਨਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਜਿਸ ਨੂੰ ਪ੍ਰਧਾਨ ਬਾਣੀ ਵੀ ਆਖਿਆ ਜਾਂਦਾ ਹੈ, ਕਹਿਣ ਤੋਂ ਮੁਰਾਦ ਆਪ ਸੰਗਤਾਂ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਹ ਬਾਣੀ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਗੋਬਿੰਦ ਰੂਪ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਜੇ ਇਹ ਕਹਿ ਲਿਆ ਜਾਵੇ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਜਪਜੀ ਸਾਹਿਬ ਬਾਣੀ ਦੇ ਅੰਦਰ ਗੁਰਮਤ ਦੀ ਸਾਰੀ ਫਿਲਾਸਫੀ, ਅਨਮਤਾਂ ਦਾ ਵੀ ਸਿਧਾਂਤ ਬੜੇ ਸੋਹਣੇ ਢੰਗ ਦੇ ਨਾਲ ਸਾਕਾਰ ਕਰਨ ਦਾ ਯਤਨ ਕੀਤਾ ਹੈ। ਮਾਨੋ ਕੁਝੇ ਵਿੱਚ ਹੀ ਸਮੁੰਦਰ ਬੰਦ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਬਾਣੀ ਉਚਾਰਨ ਕਰਦੇ ਉਸ ਤੋਂ ਪਹਿਲਾਂ ਇੱਕ ਬਚਨ ਜ਼ਰੂਰ ਕਰਦੇ ਸਨ, ਭਾਈ ਮਰਦਾਨਿਆਂ ਬਾਣੀ ਆਈ ਹੈ, ਰਬਾਬ ਵਜਾ। ਭਾਈ ਮਰਦਾਨਾ ਰਬਾਬ ਵਜਾਉਂਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਉਚਾਰਨ ਕਰਦੇ ਐਸਾ ਰੰਗ ਬੱਜਦਾ ਜਿੰਨੇ ਵੀ ਸੁਣਨ ਵਾਲੇ ਹੁੰਦੇ ਸਾਰਿਆਂ ਦੇ ਮਨ ਹੀ ਪ੍ਰਭਾਵਿਤ ਹੁੰਦੇ। ਇੱਥੋਂ ਤੱਕ ਵੀ ਜੰਗਲ ਦੇ ਪਸ਼ੂ ਪੰਛੀ ਵੀ ਕੀਲੇ ਜਾਂਦੇ, ਬਨਸਪਤੀ ਵਿੱਚੋਂ ਵੀ ਰਸ ਚੂਣ ਲੱਗ ਜਾਂਦਾ, ਪੌਣ ਪਾਣੀ ਆਦਿਕ ਵੀ ਥੰਮ ਜਾਂਦੇ। ਐਸਾ ਬਾਣੀ ਦਾ ਪ੍ਰਭਾਵ ਉਸ ਵੇਲੇ ਪੈਂਦਾ ਸੀ। ਬਾਣੀ ਦੀ ਸ਼ਕਤੀ ਹੁਣ ਵੀ ਓਨੀ ਹੀ ਹੈ, ਪਰ ਅਸੀਂ ਇਸ ਬਾਣੀ ਨੂੰ ਹੁਣ ਤੱਕ ਸਮਝਿਆ ਹੀ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਜਪਜੀ ਸਾਹਿਬ ਬਾਣੀ ਦੇ ਅੰਦਰ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ, ਉੱਥੇ ਜੋ ਹੋਰ ਅਨਮਤਾਂ ਵੱਲੋਂ ਕੀਤੇ ਹੋਏ ਅਨੇਕਾਂ ਪ੍ਰਸ਼ਨਾਂ ਦਾ ਸਮਾਧਾਨ ਵੀ ਕਰਦੇ ਹਨ, ਜਿਵੇਂ ਆਪ ਜੀ ਨੇ ਕੱਲ੍ਹ ਦੀ ਕਥਾ ਦੇ ਵਿੱਚ ਸਰਵਣ ਕੀਤਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਹੜੇ ਉਸ ਵੇਲੇ ਦੇ ਧਾਰਮਿਕ ਆਗੂ ਜਿਨ੍ਹਾਂ ਨੂੰ ਸਿੱਧ ਆਖਿਆ ਜਾਂਦਾ ਸੀ, ਉਹਨਾਂ ਦੇ ਵਿੱਚ ਰਿੱਧੀਆਂ ਸਿੱਧੀਆਂ ਵੀ ਸਨ, ਦਸਵੇਂ ਦੁਆਰ ਦੇ ਵਿੱਚ ਸਮਾਧੀ ਵੀ ਲਾਉਂਦੇ ਸਨ, ਬਹੁਤ ਸਾਰੀ ਦੁਨੀਆ ਵੀ ਉਹਨਾਂ ਨੇ ਆਪਣੇ ਮਗਰ ਲਾਈ ਹੋਈ ਸੀ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਭਾਵ ਤੋਂ ਉਹ ਵੀ ਬਹੁਤ ਹੈਰਾਨ ਸਨ, ਕਿਉਂਕਿ ਉਹਨਾਂ ਦਾ ਇੱਕ ਇਹ ਖਿਆਲ ਸੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਕਾ ਸਾਰੇ ਸੰਸਾਰ ਦੇ ਵਿੱਚ ਹੀ ਮੰਨਿਆ ਜਾਂਦਾ ਹੈ ਅਤੇ ਮੰਨਿਆ ਜਾਵੇਗਾ, ਕਿਵੇਂ ਨਾ ਕਿਵੇਂ ਇਹਨਾਂ ਨੂੰ ਅਸੀਂ ਆਪਣੇ ਯੋਗ ਮਤ ਵਿੱਚ ਲੈ ਆਈਏ, ਇਹਦੇ ਨਾਲ ਸਾਡੇ ਯੋਗ ਮਤ ਦਾ ਸਾਰੇ ਸੰਸਾਰ 'ਤੇ ਪ੍ਰਚਾਰ ਹੋਵੇਗਾ ਅਤੇ ਪ੍ਰਭਾਵ ਪਵੇਗਾ। ਇਸ ਖਿਆਲ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਵਾਰ ਨਹੀਂ ਅਨੇਕਾਂ ਵਾਰ ਮਿਲੇ, ਵਾਕ ਯੁੱਧ ਵੀ ਕੀਤਾ, ਪ੍ਰਸ਼ਨੋਤਰੀ ਵਿਚਾਰਾਂ ਹੁੰਦੀਆਂ ਰਹੀਆਂ, ਜਿਸ ਦੀ ਮਿਸਾਲ ਗੁਰਬਾਣੀ ਦੇ ਸ਼ਬਦ ਸਿੱਧ ਗੋਸ਼ਟ ਬਾਣੀ ਹੈ। ਇਹ ਵੀ ਜਪਜੀ ਸਾਹਿਬ ਜੀ ਦੀਆਂ ਚਾਰ ਪੌੜੀਆਂ ਮੁੰਦਾ ਸੰਤੋਖ ਤੋਂ ਲੈ ਕੇ ਆਸਣ ਲੋਏ ਲੋਏ ਭੰਡਾਰ, ਇਹ ਵੀ ਇਸ ਗੱਲ ਦੀ ਗਵਾਹੀ ਦੇ ਰਹੀਆਂ ਹਨ। ਇਹ ਵੀ ਪ੍ਰਸ਼ਨੋਤਰੀ ਵਿਚਾਰਾਂ ਉਹਨਾਂ ਸਿੱਧਾਂ ਦੇ ਨਾਲ ਹੀ ਹੋਈਆਂ। ਦੂਸਰੇ ਪਾਸੇ ਇਹਨਾਂ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਦਿਖਾ ਕੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਭਾਵਿਤ ਕਰਨਾ ਚਾਹਿਆ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਇਹਨਾਂ ਸਿੱਧਾਂ ਨੇ ਸਿੱਧੀਆਂ ਲਾਈਆਂ, ਆਪਣੀਆਂ ਦੇਹਾਂ ਬਦਲ ਲਈਆਂ, ਆਕਾਸ਼ ਵਿੱਚ ਉਡਾਰੀਆਂ ਮਾਰਨ ਲੱਗੇ, ਔਰ ਇਹਨਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਡਰਾਉਣ ਦਾ ਦਬਕਾਉਣ ਦਾ ਯਤਨ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਹੰਕਾਰ ਤੋੜਨ ਦੇ ਲਈ ਇੱਕ ਆਪਣੇ ਚਰਨਾਂ ਦੀ ਕੌਂਸ, ਜਿਸਨੂੰ ਆਪਾਂ ਖੜਾਮ ਕਹਿ ਦਿੰਦੇ ਹਾਂ, ਉਸ ਨੂੰ ਹੁਕਮ ਕੀਤਾ ਕਿ ਇਹਨਾਂ ਸਿੱਧਾਂ ਦੀਆਂ ਸਿੱਧੀਆਂ ਨੂੰ ਤੂੰ ਮਾਤ ਪਾਉਣਾ ਹੈ। ਸਤਿਗੁਰੂ ਦਾ ਹੁਕਮ ਮੰਨ ਕੇ ਉਹ ਕੌਂਸ ਆਕਾਸ਼ ਵਿੱਚ ਉੱਡੀ। ਜਿੰਨੀਆਂ ਵੀ ਇਹਨਾਂ ਸਿੱਧੀਆਂ ਦੀਆਂ ਸਿੱਧੀਆਂ ਸਨ, ਉਹਨਾਂ ਨੂੰ ਮਾਰ ਕੇ ਗਰਾ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਲਿਆ ਕੇ ਸੁੱਟ ਦਿੱਤਾ। ਇਹ ਜਿਹੜੇ ਸਿੱਧ ਲੋਕ ਸਨ, ਔਰ ਇਹਨਾਂ ਨੂੰ ਵੀ ਨਿੰਮੋ ਝੂਣੇ ਹੋ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਲੈ ਆਉਂਦਾ। ਹੁਣ ਇਹ ਸਾਰੇ ਸਿੱਧ ਹੈਰਾਨ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਕੌਤਕ ਦਾ ਅਸਲੀ ਮਨੋਰਥ ਇਹ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸਿੱਧਾਂ ਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਸਨ, ਜਿਨ੍ਹਾਂ ਰਿੱਧੀਆਂ ਸਿੱਧੀਆਂ ਦਾ ਤੁਸੀਂ ਇੰਨਾ ਮਾਣ ਕਰਦੇ ਹੋ ਔਰ ਅਸੀਂ ਤਾਂ ਇਹਨਾਂ ਨੂੰ ਚਰਨ ਦਾਸੀਆਂ ਸਮਝਦੇ ਹਾਂ ਔਰ ਇਹ ਸਾਡੇ ਪੈਰ ਦੀਆਂ ਖੜਾਵਾਂ ਨੇ, ਇਹ ਸਾਡੇ ਪੈਰਾਂ ਦੀਆਂ ਜੁੱਤੀਆਂ ਨੇ, ਤੁਸੀਂ ਇਹਨਾਂ ਨੂੰ ਬਹੁਤ ਵੱਡੀਆਂ ਸ਼ਕਤੀਆਂ ਮੰਨਿਆ ਹੋਇਆ ਹੈ। ਕਿਉਂਕਿ ਜਿੱਥੋਂ ਤੱਕ ਗੁਰਬਾਣੀ ਦਾ ਸਵਾਲ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਆਉਂਦੇ ਹਨ, ਰਿੱਧ ਸਿੱਧ ਅਠਾਰਾਂ ਸਿੱਧੀ ਉਹਨਾਂ ਨਾਮ ਜਪਣ ਵਾਲਿਆਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਨੌ ਨਿਧੀ ਅਠਾਰਾਂ ਸਿੱਧੀ ਤਿੰਨ ਕਹਿ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਜੇ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ ਤਾਂ ਹਜ਼ੂਰ ਨੇ ਇਹ ਵੀ ਕਹਿ ਦਿੱਤਾ, ਬਿਨ ਨਾਵੈ ਪਹਿਨਣ ਖਾਣ ਸਾਹਿਬ ਬਾਦ ਹੈ ਤੈਗ ਸਿੱਧੀ ਤੈਗ ਕਰਮਾਤ। ਜੇ ਵਾਹਿਗੁਰੂ ਦਾ ਨਾਮ ਭੁੱਲ ਗਿਆ, ਸਾਡੇ ਖਾਣ ਅਤੇ ਪਹਿਨਣ ਨੂੰ ਵੀ ਤਰਕਾਰ ਹੈ। ਇਹ ਦੁਨੀਆਂਦਾਰ ਲੋਕਾਂ ਦੇ ਤਾਈਂ ਕਿਹਾ ਅਤੇ ਜਿਹੜੇ ਸਿੱਧੀਆਂ ਵਾਲੇ ਸਨ ਉਹਨਾਂ ਨੂੰ ਕਿਹਾ ਤੈਗ ਸਿੱਧੀ ਤੈਗ ਕਰਮਾਤ। ਜੇ ਤੁਹਾਨੂੰ ਵੀ ਵਾਹਿਗੁਰੂ ਦਾ ਨਾਮ ਭੁੱਲ ਗਿਆ, ਤੁਸੀਂ ਇਹਨਾਂ ਰਿੱਧੀਆਂ ਸਿੱਧੀਆਂ ਦੇ ਮੋਹ ਜਾਲ ਦੇ ਵਿੱਚ ਹੀ ਫਸ ਗਏ ਅਤੇ ਫਿਰ ਤੁਹਾਡੀਆਂ ਰਿੱਧੀਆਂ ਸਿੱਧੀਆਂ ਨੂੰ ਵੀ ਤਰਕਾਰ ਹੈ, ਲਾਣਤ ਹੈ, ਫਿਟਕਾਰ ਹੈ, ਕਿਉਂਕਿ ਇਹ ਵੀ ਤਾਂ ਵਾਹਿਗੁਰੂ ਨੂੰ ਭੁਲਾਉਣ ਵਾਲੀ ਸਮੱਗਰੀ ਹੈ। ਇਤਿਹਾਸ ਵਿੱਚ ਐਸਾ ਵੀ ਜ਼ਿਕਰ ਆਇਆ ਹੈ, ਜਦੋਂ ਕਲਯੁਗ ਨਾਂ ਦਾ ਇੱਕ ਰਾਜਾ ਕੋਈ ਬਾਦਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆ ਕੇ ਮਿਲਿਆ, ਉਸਨੇ ਕਈ ਤਰ੍ਹਾਂ ਦੀ ਪੇਸ਼ਕਸ਼ ਕੀਤੀ। ਕਹਿਣ ਲੱਗਾ, ਤੁਸੀਂ ਮੇਰੇ ਕੋਲੋਂ ਦੁਨੀਆਂ ਦੀ ਦੌਲਤ ਲੈ ਲਵੋ, ਮੈਂ ਤੁਹਾਨੂੰ ਮੋਤੀ ਜੜ ਸੋਨੇ ਦੇ ਮੰਦਰ ਦੇ ਸਕਦਾ ਹਾਂ। ਦੂਸਰੀ ਪੇਸ਼ਕਸ਼ ਉਸਨੇ ਇਹ ਵੀ ਕੀਤੀ, ਮੈਂ ਤੁਹਾਨੂੰ ਸਵਰਗ ਦੀਆਂ ਅਪਸ਼ਰਾਂ ਪਰੀਆਂ ਵੀ ਲਿਆ ਕੇ ਦੇ ਸਕਦਾ ਹਾਂ, ਤੁਸੀਂ ਮੇਰੀ ਈਣ ਮੰਨ ਲਵੋ। ਤੀਸਰੀ ਗੱਲ ਇਸਨੇ ਇਹ ਵੀ ਆਖੀ, ਮੈਂ ਤੁਹਾਨੂੰ ਰਿੱਧੀਆਂ ਸਿੱਧੀਆਂ ਵੀ ਦੇ ਸਕਦਾ ਹਾਂ, ਸਭ ਲੋਕ ਤੁਹਾਡੇ ਚਰਨਾਂ ਦੇ ਸੇਵਕ ਬਣ ਸਕਦੇ ਹਨ। ਮੁਕਤੀ ਗੱਲ ਇਸਨੇ ਆਖੀ, ਮੈਂ ਤੁਹਾਨੂੰ ਦੁਨੀਆਂ ਦੀ ਪਾਤਸ਼ਾਹੀ ਵੀ ਦੇ ਸਕਦਾ ਹਾਂ, ਤੁਸੀਂ ਮੇਰੀ ਕੋਈ ਵੀ ਭੇਟਾ ਕਬੂਲ ਕਰੋ, ਮੈਂ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕਲਯੁਗ ਦੀ ਭੇਟਾ ਲੈਣ ਤੋਂ ਇਨਕਾਰ ਕਰ ਦਿੱਤਾ। ਕਹਿਣ ਲੱਗੇ, ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਪਰਮੇਸ਼ਰ ਨੂੰ ਭੁਲਾਉਣ ਵਾਲੀਆਂ ਨੇ, ਚਾਹੇ ਦੁਨਿਆਵੀ ਦੌਲਤ ਹੈ, ਚਾਹੇ ਸਵਰਗ ਲੋਕ ਦੇ ਸੁੱਖ ਨੇ, ਅਤੇ ਚਾਹੇ ਰਿੱਧੀਆਂ ਸਿੱਧੀਆਂ ਹਨ, ਅਤੇ ਚਾਹੇ ਦੁਨੀਆਂ ਦੀ ਪਾਤਸ਼ਾਹੀ ਹੈ, ਇਹ ਸਭ ਚੀਜ਼ਾਂ ਵਾਹਿਗੁਰੂ ਪਰਮੇਸ਼ਰ ਨੂੰ ਭੁਲਾਉਣ ਲਈ ਕਾਫੀ ਨੇ। ਜਿਵੇਂ ਕੋਈ ਛੋਟਾ ਬੱਚਾ ਹੁੰਦਾ ਹੈ ਔਰ ਮਾਂ ਉਹਨੂੰ ਖਿਡੌਣਿਆਂ ਦੇ ਨਾਲ ਪਰਚਾ ਦਿੰਦੀ ਹੈ ਤਾਂ ਕਿ ਬੱਚਾ ਕੁਝ ਸਮਾਂ ਉਹਨਾਂ ਖਿਡੌਣਿਆਂ ਦੇ ਨਾਲ ਪਰਚਿਆ ਰਹੇ ਅਤੇ ਮਾਂ ਕੋਈ ਨਾ ਕੋਈ ਕੰਮ ਕਰ ਲੈਂਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਜਿਹੋ ਜੀ ਸ਼੍ਰੇਣੀ ਦੇ ਲੋਕ ਹਨ ਉਹਨਾਂ ਨੂੰ ਵੱਖੋ ਵੱਖਰੇ ਖਿਡੌਣੇ ਦਿੱਤੇ ਹੋਏ ਨੇ। ਦੁਨੀਆਂ ਦੇ ਲੋਕਾਂ ਨੂੰ ਦੁਨੀਆਂ ਦੀ ਦੌਲਤ ਦੇ ਖਿਡੌਣੇ ਦਿੱਤੇ ਹੋਏ ਨੇ, ਉਹਨਾਂ ਵਿੱਚ ਹੀ ਮਗਨ ਨੇ। ਜਿਹੜੇ ਇਸ ਤੋਂ ਅਗਾਂਹ ਉੱਠਦੇ ਨੇ ਉਹਨਾਂ ਨੂੰ ਸਵਰਗ ਦੇ ਸੁੱਖਾਂ ਦੇ ਖਿਡੌਣੇ ਦਿੱਤੇ ਹੋਏ ਨੇ, ਉਹਨਾਂ ਦੇ ਵਿੱਚ ਖਚਤ ਹੋ ਜਾਂਦੇ ਨੇ। ਜਿਹੜੇ ਇਸ ਤੋਂ ਹੋਰ ਅੱਗੇ ਉੱਠਦੇ ਨੇ ਰਿੱਧੀਆਂ ਸਿੱਧੀਆਂ ਦੇ ਮੋਹ ਜਾਲ ਦੇ ਵਿੱਚ ਫਸ ਕੇ ਰਹਿ ਜਾਂਦੇ ਨੇ, ਅਤੇ ਜਿਨ੍ਹਾਂ ਨੂੰ ਰਾਜ ਭਾਗ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਤਾਂ ਰੱਬ ਦਾ ਨਾਮ ਲੈਣਾ ਹੀ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਤੇਰੀ ਕੋਈ ਵੀ ਭੇਟਾ ਸਾਨੂੰ ਮਨਜ਼ੂਰ ਨਹੀਂ ਹੈ। ਭਾਵ ਰਿੱਧੀਆਂ ਸਿੱਧੀਆਂ ਨੂੰ ਵੀ ਕਲਯੁਗ ਦੀ ਸਮੱਗਰੀ ਦੱਸਿਆ ਗਿਆ ਹੈ, ਇਹ ਗੱਲ ਸਮਝਣ ਵਾਲੀ ਹੈ। ਅਸੀਂ ਤੇ ਆਪਣੇ ਗੁਰੂ ਦੀ ਮਰਯਾਦਾ ਨੂੰ, ਗੁਰਬਾਣੀ ਦੀ ਸ਼ਕਤੀ ਨੂੰ, ਗੁਰੂ ਸ਼ਬਦ ਦੇ ਸਿਧਾਂਤ ਨੂੰ ਛੱਡ ਕੇ ਅਤੇ ਜਿਹੜੇ ਕੋਈ ਪਖੰਡੀ ਲੋਕ ਨੇ, ਰਿਧੀਆਂ ਸਿੱਧੀਆਂ ਵਾਲੇ, ਕੋਈ ਸੈਜਦ ਪੀਰ ਨੇ, ਕੋਈ ਪੰਡਿਤ ਜੀ ਮਹਾਰਾਜ ਨੇ, ਅਸੀਂ ਤੇ ਉਹਨਾਂ ਦੇ ਮੋਹ ਜਾਲ ਦੇ ਵਿੱਚ ਫਸ ਜਾਂਦੇ ਹਾਂ ਕਿ ਸਾਨੂੰ ਆਪਣੇ ਗੁਰੂ 'ਤੇ ਭਰੋਸਾ ਨਹੀਂ, ਕਿ ਸਾਨੂੰ ਬਾਣੀ ਦੀ ਸ਼ਕਤੀ ਦਾ ਪਤਾ ਨਹੀਂ, ਕਿ ਸਾਨੂੰ ਸ਼ਬਦ ਦੇ ਸਿਧਾਂਤ ਦਾ ਪਤਾ ਨਹੀਂ। ਸਭ ਕੁਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਭੁਲਾਹੀ। ਜਿਹੜੇ ਗੁਰਬਾਣੀ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਨੇ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ। ਆਹ ਦੇਖ ਲਓ, ਜਿਹੜੇ ਰਿਧੀਆਂ ਸਿੱਧੀਆਂ ਵਾਲੇ ਲੋਕ ਨੇ, ਆਖਰ ਇਹਨਾਂ ਨੂੰ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਉਣਾ ਪਿਆ, ਔਰ ਇਹਨਾਂ ਨੂੰ ਸ਼ਾਂਤੀ ਗੁਰੂ ਨਾਨਕ ਦੇ ਘਰ ਤੋਂ ਮਿਲੀ। ਸਾਧਕ ਸਿੱਧ ਗੁਰੂ ਬਹੁਤ ਚੇਲੇ ਖੋਜਤ ਫਿਰੈ ਫੁਰਮਾਣਾ, ਮੰਗੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕੋ ਕੁਰਬਾਣਾ। ਅੱਜ ਕੱਲ੍ਹ ਜਿੱਥੇ ਹੋਰ ਧਰਮ ਦਾ ਪ੍ਰਚਾਰ ਹੋ ਰਿਹਾ ਹੈ, ਉੱਥੇ ਯੁੱਗ ਦਾ ਵੀ, ਜਿਸ ਨੂੰ ਯੋਗਾ ਕਹਿੰਦੇ ਨੇ, ਉਸ ਦਾ ਵੀ ਬੜਾ ਪ੍ਰਚਾਰ ਤੁਸੀਂ ਸੁਣ ਰਹੇ ਹੋ। ਯਾਦ ਰੱਖੋ, ਸਤਿਗੁਰੂ ਨੇ ਬਾਣੀ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ, ਨਾਮ ਦੇ ਨਾਲ ਹੀ ਯੋਗ ਦੀ ਅਤੇ ਨਾਮ ਦੇ ਨਾਲ ਹੀ ਬਾਕੀ ਹੋਰ ਸਾਧਨਾ ਦੀ ਸਫਲਤਾ ਹੋਣੀ ਹੈ। ਜੇ ਨਾਮ ਨਹੀਂ ਤਾਂ ਸਭ ਕੁਛ ਸਿਫਰ ਹੈ। ਇਹ ਗੱਲ ਨੂੰ ਮੱਦੇ ਨਜ਼ਰ ਰੱਖਣ ਦੀ ਲੋੜ ਹੈ। ਜੇ ਅਸੀਂ ਕੋਈ ਹੋਰ ਸਾਧਨ ਕਰਨਾ ਵੀ ਹੈ, ਨਾਮ ਦੀ ਟੇਕ ਨਹੀਂ ਛੱਡਣੀ, ਬਾਣੀ ਦਾ ਨਿਤਨੇਮ ਨਹੀਂ ਛੱਡਣਾ, ਸ਼ਬਦ ਗੁਰੂ ਦੀ ਓਟ ਹਮੇਸ਼ਾ ਲਈ ਧਾਰਨ ਕਰਕੇ ਰੱਖਣੀ ਹੈ। ਪਰ ਜਿਹਨੂੰ ਇਹਨਾਂ ਚੀਜ਼ਾਂ ਦੀ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੋ ਗਈ ਹੈ, ਅਤੇ ਉਹਨਾਂ ਨੂੰ ਕਿਸੇ ਹੋਰ ਪਾਸੇ ਜਾਣ ਦੀ ਲੋੜ ਵੀ ਨਹੀਂ ਹੈ, ਇੱਥੇ ਹੀ ਸਾਰਾ ਕੁਝ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਸਿੱਧਾਂ ਨੇ ਇਹ ਆ ਕੇ ਪੇਸ਼ਕਸ਼ ਕੀਤੀ ਕਿ ਤੁਸੀਂ ਯੋਗਮਾ ਦੇ ਚਿੰਨ੍ਹ ਧਾਰਨ ਕਰ ਲਵੋ। ਕੱਲ੍ਹ ਦੀ ਕਥਾ ਵਿਚਾਰ ਦੇ ਵਿੱਚ ਸੰਗਤਾਂ ਨੇ ਸੁਣਿਆ ਸੀ। ਸਤਿਗੁਰੂ ਕਹਿਣ ਲੱਗੇ, ਤੁਹਾਡੇ ਯੋਗ ਦੇ ਚਿੰਨ੍ਹ ਹੈ ਕੀ? ਕਹਿੰਦੇ, ਬਲੌਰ ਦੀਆਂ ਮੁੰਦਰਾਂ ਪਾਉਣੀਆਂ, ਹੱਥ ਵਿੱਚ ਖੱਪਰ ਧਾਰਨ ਕਰਨਾ, ਮੋਢੇ ਵਿੱਚ ਝੋਲੀ ਪਾਉਣੀ, ਪਿੰਡੇ 'ਤੇ ਸਵਾਹ ਮਲਣੀ ਅਤੇ ਸਰੀਰ 'ਤੇ ਗੋਦੜੀ ਪਾਉਣੀ, ਹੱਥ ਵਿੱਚ ਡੰਡਾ ਫੜਨਾ, ਇਸ ਤਰ੍ਹਾਂ ਦੇ ਸਾਡੇ ਯੋਗ ਦੇ ਚਿੰਨ੍ਹ ਨੇ। ਪਰ ਸਤਿਗੁਰੂ ਕਹਿਣ ਲੱਗੇ, ਤੁਸੀਂ ਇਹਨਾਂ ਦੀ ਥਾਂ 'ਤੇ ਦੈਵੀ ਗੁਣ ਧਾਰਨ ਕਰੋ, ਪ੍ਰਭੂ ਦੀ ਪ੍ਰਾਪਤੀ ਦੇ ਗੁਣਾਂ ਨੂੰ ਧਾਰਨ ਕਰੋ, ਮੁੰਦਾ ਸੰਤੋਖ ਨੂੰ ਬਣਾਓ, ਵੈਰਾਗ ਨੂੰ ਪਾਤਰ ਬਣਾਓ, ਧਿਆਨ ਨੂੰ ਝੋਲੀ ਬਣਾਓ, ਸਰੀਰ ਨੂੰ ਨਾਸਵੰਤ ਸਮਝਣਾ ਵਪੂਤੀ ਲਾਓ। ਇਸ ਤਰ੍ਹਾਂ ਦੀ ਪਾਵਨ ਪਵਿੱਤਰ ਸਿੱਖਿਆ ਸਤਿਗੁਰੂ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ। ਹੁਣ ਇਹਨਾਂ ਸਿੱਧਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਫਿਰ ਬੇਨਤੀ ਕੀਤੀ। ਕਹਿਣ ਲੱਗੇ, ਸੱਚੇ ਪਾਤਸ਼ਾਹ, ਤੁਸੀਂ ਸਾਡੇ ਮਤ ਨੂੰ ਜੇ ਧਾਰਨ ਕਰ ਲਵੋ, ਅਸੀਂ ਤੁਹਾਨੂੰ ਆਪਣਾ ਨਾਥ ਮੰਨ ਲਵਾਂਗੇ। ਯੋਗੀਆਂ ਵਿੱਚੋਂ ਜਿਹੜੇ ਨਾਥ ਨੇ, ਉਹ ਵਡੇਰੇ ਮੰਨੇ ਜਾਂਦੇ ਨੇ। ਜਿਵੇਂ ਸਿੱਧਾਂ ਦੀ ਗਿਣਤੀ 84 ਲਿਖੀ ਗਈ ਹੈ, ਅਤੇ ਇਹਨਾਂ ਵਿੱਚੋਂ 9 ਨਾਥ ਨੇ। ਇਹਦਾ ਮਤਲਬ ਇਹ ਆ ਵੀ ਨਾਥਾਂ ਦੀ ਜਿਹੜੀ ਪਦਵੀ ਹੈ, ਆਮ ਯੋਗੀਆਂ ਸਿੱਧਾਂ ਦੇ ਨਾਲੋਂ ਮਹਾਨ ਹੈ। ਇਹ ਕਹਿਣ ਲੱਗੇ, ਤੁਸੀਂ ਸਾਡੇ ਸਭ ਤੋਂ ਵੱਡੇ ਨਾਥ ਦਾ ਅਖਰੀ ਅਰਥ ਹੁੰਦਾ ਸਵਾਮੀ, ਮਾਲਕ, ਪ੍ਰਬੰਧਕ, ਇੰਤਜ਼ਾਮੀਆਂ। ਇਹ ਕਹਿਣ ਲੱਗੇ, ਅਸੀਂ ਤੁਹਾਨੂੰ ਆਪਣਾ ਨਾਥ ਮੰਨ ਲਵਾਂਗੇ, ਆਪਣਾ ਮਾਲਕ ਸਮਝ ਲਵਾਂਗੇ, ਪਰ ਤੁਸੀਂ ਸਾਡੇ ਯੋਗ ਮਤ ਨੂੰ ਧਾਰਨ ਕਰ ਲਵੋ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਹੋਰ ਦੱਸੋ ਤੁਹਾਡੀਆਂ ਯੋਗ ਮਤ ਦੀਆਂ ਕੀ ਨਿਸ਼ਾਨੀਆਂ ਨੇ? ਇਹਨਾਂ ਨੇ ਅੱਗੋਂ ਫਿਰ ਆਖਿਆ, ਇੱਕ ਤਾਂ ਅਸੀਂ ਯੋਗੀ ਲੋਕ ਚੂਰਮਾ ਤਿਆਰ ਕਰਕੇ ਵੰਡਦੇ ਹਾਂ, ਔਰ ਇਸ ਕੰਮ ਦੇ ਲਈ ਇੱਕ ਵੱਡੀ ਉਮਰ ਦੀ ਮਾਈ ਦੀ ਡਿਊਟੀ ਹੁੰਦੀ ਹੈ, ਉਸਨੂੰ ਭੰਡਾਰਨ ਕਹਿੰਦੇ ਨੇ। ਉਹ ਸਾਰਿਆਂ ਨੂੰ ਉਹ ਚੂਰਮਾ ਬਣਾ ਕੇ ਖਵਾਉਂਦੀ ਹੈ। ਆ ਜਿਵੇਂ ਪੰਜੀਰੀ ਬਣਾਈ ਹੁੰਦੀ ਹੈ ਨਾ, ਇਸ ਤਰ੍ਹਾਂ ਦਾ ਯੋਗੀਆਂ ਦਾ ਇੱਕ ਭੋਜਨ ਹੈ। ਤੇ ਨਾਲ ਹੀ ਇਹ ਕਹਿਣ ਲੱਗੇ ਜਦੋਂ ਅਸੀਂ ਭੰਡਾਰਾ ਛਕਦੇ ਹਾਂ ਉਸ ਵੇਲੇ ਅਸੀਂ ਸਿੰਘੀ ਵਜਾਉਂਦੇ ਹਾਂ, ਨਾਦ ਪੂਰਦੇ ਹਾਂ, ਇਹ ਵੀ ਸਾਡੀ ਮਰਯਾਦਾ ਹੈ। ਦੂਸਰੇ ਨੰਬਰ 'ਤੇ ਇਹਨਾਂ ਨੇ ਇਹ ਵੀ ਗੱਲ ਆਖੀ ਅਤੇ ਜਦੋਂ ਤੁਸੀਂ ਸਾਡੇ ਇਸ ਮਤ ਨੂੰ ਧਾਰਨ ਕਰ ਲਵੋਗੇ ਤੁਸੀਂ ਸਾਡੇ ਨਾਥ ਬਣ ਜਾਵੋਗੇ, ਰਿਧੀਆਂ ਸਿੱਧੀਆਂ ਤੁਹਾਡੇ ਤਾਬੇਦਾਰ ਹੋਣਗੀਆਂ, ਦੋ ਤੁਹਾਡੇ ਕੋਲ ਕਾਰੋਬਾਰੀ ਹੋਣਗੇ, ਔਰ ਉਹ ਇੱਕ ਰਾਸ਼ਨ ਪਾਣੀ ਲਿਆਵੇਗਾ, ਦੂਸਰਾ ਅੱਗੇ ਵਰਤਾਵੇਗਾ। ਇਸ ਢੰਗ ਦੇ ਨਾਲ ਸਾਰਾ ਇਹ ਕਾਰੋਬਾਰ ਤੁਸੀਂ ਚਲਾਓਗੇ, ਵੇਖ ਲਓ ਜੇ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪ੍ਰਵਾਨ ਹੈ ਅਤੇ ਅਸੀਂ ਤੁਹਾਡੀ ਹਰ ਗੱਲ ਮੰਨਣ ਲਈ ਤਿਆਰ ਹਾਂ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ 29ਵੀਂ ਪੌੜੀ ਉਚਾਰਨ ਕੀਤੀ। ਇਹਦੇ ਵਿੱਚ ਇਹਨਾਂ ਸਿੱਧਾਂ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਭਗਤ ਗਿਆਨ ਦਇਆ ਭੰਡਾਰਣ ਘਟ ਘਟ ਬਾਜੇ ਨਾਦ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਐ ਸਿੱਧ ਲੋਕੋ ਭਗਤ ਗਿਆਨ, ਅਸਲੀ ਗਿਆਨ ਹੀ ਗਿਆਨਵਾਨ ਪੁਰਖ ਦੀ ਭਗਤ ਦਾ ਅਰਥ ਹੈ, ਇੱਕ ਆਤਮਕ ਖੁਰਾਕ ਹੈ। ਤੁਸੀਂ ਯੋਗੀ ਲੋਕ ਤਾਂ ਚੂਰਮਾ ਜਿਹਾ ਬਣਾ ਕੇ ਛਕਦੇ ਹੋ, ਉਹਨੂੰ ਆਪਣੀ ਖੁਰਾਕ ਸਮਝਦੇ ਹੋ, ਉਹਦੇ ਵਿੱਚ ਕਈ ਜੜੀਆਂ ਬੂਟੀਆਂ ਵੀ ਕਈ ਕੁਛ 'ਤੇ ਵੀ ਮਾਰ ਕੇ ਪਾਉਂਦੇ ਹੋ ਜਿਹਦੇ ਨਾਲ ਸਰੀਰ ਰਿਸ਼ਟ ਪੁਸ਼ਟ ਅਤੇ ਤੰਦਰੁਸਤ ਰਹੇ। ਪਰ ਹਜ਼ੂਰ ਕਹਿੰਦੇ ਇਹ ਤਾਂ ਤਨ ਵਾਸਤੇ ਹੀ ਤੁਸੀਂ ਖੁਰਾਕ ਖਾਂਦੇ ਹੋ, ਪਰ ਤੁਹਾਡੀ ਆਤਮਾ ਦੀ ਖੁਰਾਕ ਕੋਈ ਨਹੀਂ। ਹਜ਼ੂਰ ਕਹਿੰਦੇ ਭੁਗਤ ਗਿਆਨ, ਅਸੀਂ ਤਾਂ ਗਿਆਨ ਦਾ ਹੀ ਭੁਗਤ ਦਾ ਅਰਥ ਹੈ ਆਤਮਕ ਭੋਜਨ ਛਕਦੇ ਹਾਂ। ਉਹ ਗਿਆਨ ਕੈਸਾ ਹੈ? ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟਮੈ। ਇਹ ਗਿਆਨ ਦਾ ਅਸਲੀ ਰੂਪ ਹੈ, ਪੂਰਨ ਜੋਤ ਜਗੈ ਘਟਮੈ ਤਬ ਖਾਲਸ ਤਾਹੇ ਨਖਾਲਸ ਜਾਨੈ। ਇਹ ਗਿਆਨ ਪ੍ਰਾਪਤ ਕਿੱਥੋਂ ਹੁੰਦਾ ਹੈ? ਸਤਿਗੁਰੂ ਦੇ ਬਚਨ ਹੈ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਸਾਨੂੰ ਪ੍ਰਾਪਤ ਹੋ ਸਕਦਾ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਗੁਰੂ ਦਾ ਅਰਥ ਹੀ ਹੈ ਗੋਤਮ ਨਾਮ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀਆ ਜਿਨ ਚਿਤ। ਗੋ ਦਾ ਅਰਥ ਹੈ ਹਨੇਰਾ, ਹਨੇਰਾ ਹੈ ਅਗਿਆਨ ਦਾ। ਜਿਹੜਾ ਉਸ ਅਗਿਆਨ ਦੇ ਹਨੇਰੇ ਵਿੱਚ ਗਿਆਨ ਦਾ ਚਾਨਣ ਕਰ ਦੇਵੇ ਉਹ ਹੈ ਗੁਰੂ। ਗੁਰੂ ਕੋਈ ਦੇਹਧਾਰੀ ਨਹੀਂ ਹੈ ਸਿੱਖ ਧਰਮ ਦੇ ਅੰਦਰ, ਉਹ ਗੁਰੂ ਸ਼ਬਦ ਹੈ, ਕਿਉਂਕਿ ਗਿਆਨ ਦਾ ਸੰਬੰਧ ਸ਼ਬਦ ਦੇ ਨਾਲ ਹੈ। ਚਾਹੇ ਕੋਈ ਦੇਹਧਾਰੀ ਗੁਰੂਆਂ ਨੂੰ ਵੀ ਗੁਰੂ ਮੰਨਦਾ ਹੋਵੇ, ਪਰ ਆਖਿਰਕਾਰ ਤਾਂ ਉਹਨਾਂ ਨੂੰ ਵੀ ਗੁਰੂ ਦੇ ਸ਼ਬਦ ਦੀ ਹੀ ਪਾਲਣਾ ਕਰਨੀ ਪੈਂਦੀ ਹੈ, ਗੁਰੂ ਦੇ ਬਖਸ਼ੇ ਉਪਦੇਸ਼ ਦੀ ਹੀ ਪਾਲਣਾ ਕਰਨੀ ਪੈਂਦੀ ਹੈ, ਜਾਂ ਗੁਰੂ ਦੇ ਬਖਸ਼ੇ ਨਾਮ ਜਾਂ ਮੰਤਰ ਚਾਹੇ ਕੋਈ ਵੀ ਉਹ ਸ਼ਬਦ ਹੋ ਸਕਦਾ ਹੈ, ਉਹਦੀ ਕਮਾਈ ਕਰਨੀ ਪੈਂਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਦੇਹ ਦੀ ਲੋੜ ਹੀ ਕੋਈ ਨਹੀਂ, ਸ਼ਬਦ ਨੂੰ ਗੁਰੂ ਮੰਨ ਲਵੋ। ਇਹ ਗੁਰਮਤ ਦਾ ਸਿਧਾਂਤ ਹੈ, ਉਹ ਜਿਹੜਾ ਗੁਰੂ ਹੈ ਉਹ ਸ਼ਬਦ ਹੈ। ਕਈ ਕਹਿੰਦੇ ਵੀ ਇਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਪਰ ਪਹਿਲੇ ਗੁਰੂਆਂ ਵੇਲੇ ਤਾਂ ਦੇਹਧਾਰੀ ਗੁਰੂ ਨੂੰ ਹੀ ਗੁਰੂ ਮੰਨਿਆ ਜਾਂਦਾ ਸੀ। ਕਿਸੇ ਹੱਦ ਤੱਕ ਉਹਨਾਂ ਦਾ ਇਹ ਸਵਾਲ ਸੁਣਨ ਵੇਲੇ ਸਾਨੂੰ ਇਉਂ ਜਾਪਦਾ ਵੀ ਉਹ ਗੱਲ ਬਿਲਕੁਲ ਸਹੀ ਕਹਿ ਰਹੇ ਨੇ, ਪਰ ਨਹੀਂ। ਸਿੱਖ ਧਰਮ ਦੀ ਬੁਨਿਆਦ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ, ਔਰ ਉਹਨਾਂ ਦੇ ਪਾਤਸ਼ਾਹ ਨੇ ਪਹਿਲਾ ਸਵਾਲ ਹੀ ਇਹ ਕੀਤਾ ਸੀ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਤੁਹਾਡਾ ਗੁਰੂ ਕੌਣ ਹੈ? ਅਤੇ ਸਤਿਗੁਰੂ ਦਾ ਜਵਾਬ ਸੀ, ਸ਼ਬਦ ਗੁਰੂ ਸੁਰਤ ਉਨ ਚੇਲਾ, ਸਾਡਾ ਗੁਰੂ ਸ਼ਬਦ ਹੈ। ਕਿਸੇ ਸਰੀਰ ਨੂੰ ਗੁਰੂ ਨਹੀਂ ਆਖਿਆ ਗੁਰੂ ਨਾਨਕ ਸਾਹਿਬ ਜੀ ਨੇ, ਯਾਦ ਰੱਖੋ। ਸ਼ਬਦ ਗੁਰੂ ਦਾ ਸਿਧਾਂਤ ਇਹ ਗੁਰਮਤਿ ਦਾ ਬੁਨਿਆਦੀ ਸਿਧਾਂਤ ਸੀ, ਜਿਸ ਉੱਤੇ ਗੁਰੂ ਨਾਨਕ ਸਾਹਿਬ ਨੇ ਪਹਿਰਾ ਵੀ ਦਿੱਤਾ ਅਤੇ ਨਾਲ ਉਸਦਾ ਪ੍ਰਚਾਰ ਵੀ ਕੀਤਾ। ਬਾਕੀ ਸਤਿਗੁਰੂ ਸਾਹਿਬਾਨ ਵੀ ਸ਼ਬਦ ਗੁਰੂ ਦਾ ਹੀ ਪ੍ਰਚਾਰ ਕਰਦੇ ਰਹੇ। ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛ ਲਵੋ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਸ਼ਬਦ ਗੁਰੂ ਦਾ ਪ੍ਰਚਾਰ ਹੈ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਗੁਰੂ ਰਾਮਦਾਸ ਮਹਾਰਾਜ ਨੂੰ ਪੁੱਛ ਲਓ, ਉਹ ਤਾਂ ਸਪਸ਼ਟ ਹੀ ਕਹਿੰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਤਾਂ ਕਮਾਲ ਹੀ ਕਰ ਦਿੱਤੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਗੁਰਤਾ ਦੇ ਤਖ਼ਤ 'ਤੇ, ਮੰਜੀ ਸਾਹਿਬ 'ਤੇ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਇਹ ਸ਼ਬਦ ਗੁਰੂ ਦੀ ਵਡਿਆਈ ਨਹੀਂ ਅਤੇ ਹੋਰ ਕੀ ਹੈ? ਅਸੀਂ ਭੁਲੇਖੇ ਵਿੱਚ ਪੈ ਜਾਂਦੇ ਹਾਂ, ਪਰ ਸਾਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਵੀ ਸ਼ਬਦ ਗੁਰੂ ਆਦਿ ਜੁਗਾਦ ਤੋਂ ਹੀ ਗੁਰੂ ਹੈ। ਦੇਹਾਂ ਅਤੇ ਵਿਨਸਨ ਹਾਰ ਨੇ, ਅਸਲੀ ਤਾਂ ਸ਼ਬਦ ਹੀ ਅਗਵਾਈ ਕਰਦਾ। ਤੁਸੀਂ ਹੁਣ ਜਿਹੜੇ ਵਿਗਿਆਨੀ ਹਨ, ਸਾਇੰਸਦਾਨ ਨੇ, ਉਹਨਾਂ ਨੂੰ ਪੁੱਛੋ, ਪੁਰਾਣੇ ਵਿਦਵਾਨਾਂ ਤੋਂ, ਰਿਸ਼ੀਆਂ ਮੁਨੀਆਂ ਤੋਂ ਪੁੱਛੋ, ਉਹ ਕਹਿੰਦੇ ਸ਼ਬਦ ਬ੍ਰਹਮ ਹੈ, ਸ਼ਬਦ ਸੱਤ ਹੈ, ਸ਼ਬਦ ਕਦੀ ਨਾਸ ਨਹੀਂ ਹੁੰਦਾ। ਪਰ ਇੱਕ ਗੱਲ ਯਾਦ ਰੱਖੋ, ਭਾਵੇਂ ਪੁਰਾਤਨ ਰਿਸ਼ੀਆਂ ਮੁਨੀਆਂ ਨੇ ਸ਼ਬਦ ਨੂੰ ਸੱਤ ਆਖਿਆ, ਅਤੇ ਹੁਣ ਦੇ ਸਾਇੰਸਦਾਨ ਵੀ ਸ਼ਬਦ ਨੂੰ ਇੱਕ ਲਹਿਰ ਅਤੇ ਤਰੰਗ ਮੰਨ ਕੇ ਸਦੈਵੀ ਮੰਨ ਰਹੇ ਨੇ। ਪਰ ਇਸ ਸ਼ਬਦ ਗੁਰੂ ਨੂੰ ਗੁਰੂ ਦੀ ਪਦਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਹੀ ਦਿੱਤੀ, ਹੋਰ ਕਿਸੇ ਨੇ ਨਹੀਂ ਦਿੱਤੀ। ਇਹ ਗੱਲ ਵਿਲੱਖਣ ਹੈ। ਸ਼ਬਦ ਦੀ ਮਹਾਨਤਾ ਤਾਂ ਆ ਜੁਗਾ ਤੋਂ ਚਲੀ ਆਈ, ਪਰ ਸ਼ਬਦ ਨੂੰ ਗੁਰੂ ਦੀ ਵਡਿਆਈ ਗੁਰੂ ਨਾਨਕ ਸਾਹਿਬ ਨੇ ਪ੍ਰਦਾਨ ਕੀਤੀ। ਇਸ ਲਈ ਹੁਣ ਇਹ ਜਿਹੜਾ ਗਿਆਨ ਹੈ, ਇਹਦਾ ਸੰਬੰਧ ਗੁਰੂ ਦੇ ਨਾਲ ਹੈ, ਅਤੇ ਗੁਰੂ ਹੈ ਸ਼ਬਦ। ਤੁਸੀਂ ਸ਼ਬਦ ਦੀ ਗੱਲ ਦੇਖੋ, ਦੁਨਿਆਵੀ ਤੌਰ 'ਤੇ ਵੀ ਜਦੋਂ ਆਪਾਂ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾਣਾ ਹੁੰਦਾ ਹੈ, ਤੁਸੀਂ ਥਾਂ ਥਾਂ ਦੇ ਉੱਤੇ ਉਹ ਮੀਲ ਪੱਥਰ ਲੱਗੇ ਹੁੰਦੇ ਨੇ ਜਾਂ ਸਾਈਨ ਬੋਰਡ ਲੱਗੇ ਹੁੰਦੇ ਨੇ, ਉਹਨਾਂ ਉੱਤੇ ਉਹ ਸ਼ਹਿਰ ਦਾ ਨਾਮ ਹੁੰਦਾ, ਇੱਕ ਸ਼ਬਦ, ਇੱਕ ਲਫ਼ਜ਼, ਇੱਕ ਨਾਮ ਲਿਖਿਆ ਹੁੰਦਾ। ਜਦੋਂ ਆਪਾਂ ਉਹਦੇ ਵੱਲ ਨਿਗਾਹ ਮਾਰਦੇ ਹਾਂ, ਉਸੇ ਵੇਲੇ ਸਾਨੂੰ ਗਿਆਨ ਹੋ ਜਾਂਦਾ ਵੀ ਸ਼ਹਿਰ ਇੰਨੀ ਦੂਰ ਹੈ। ਇਹ ਸ਼ਬਦ ਹੀ ਹੈ, ਇਸ ਲਈ ਗਿਆਨ ਹੀ ਗੁਰੂ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਸਿੱਧਾਂ ਨੂੰ ਕਹਿ ਰਹੇ ਨੇ, ਭੁਗਤ ਗਿਆਨ, ਵੀ ਅਸੀਂ ਜਿਹੜਾ ਆਤਮਕ ਗਿਆਨ ਹੈ, ਇਹੀ ਸਾਡਾ ਆਤਮਕ ਭੋਜਨ ਹੈ। ਦਇਆ ਭੰਡਾਰਨ, ਅਤੇ ਜਿਹੜੀ ਦਇਆ ਹੈ, ਇਹ ਦਇਆ ਨੂੰ ਧਰਮ ਦੀ ਮਾਂ ਵੀ ਆਖਿਆ, ਤੌਲ ਧਰਮ ਦਇਆ ਕਾ ਪੁੱਤ, ਧਰਮ ਨੂੰ ਦਇਆ ਦਾ ਪੁੱਤਰ ਆਖਿਆ ਹੈ। ਕਿਉਂਕਿ ਸਿੱਖ ਧਰਮ ਦੇ ਦੋ ਬੁਨਿਆਦੀ ਅਸੂਲ ਨੇ, ਇੱਕ ਸੇਵਾ, ਦੂਸਰਾ ਸਿਮਰਨ। ਦਇਆ ਤੋਂ ਸੇਵਾ ਦਾ ਜਨਮ ਹੈ ਅਤੇ ਸੰਤੋਖ ਤੋਂ ਸਿਮਰਨ ਦੀ ਉਤਪਤੀ ਹੁੰਦੀ ਹੈ। ਜੇ ਮਨੁੱਖ ਦੇ ਮਨ ਵਿੱਚ ਦਇਆ ਹੀ ਨਹੀਂ, ਦਇਆ ਦਾ ਮਤਲਬ ਹੈ ਦੇਣ ਦਾ ਸੁਭਾਅ, ਕੁਛ ਦੇਣ ਦਾ ਮਾਦਾ ਹੀ ਨਹੀਂ, ਉਹ ਬੰਦਾ ਕਦੀ ਸੇਵਾ ਨਹੀਂ ਕਰ ਸਕੇਗਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਦਇਆ ਭੰਡਾਰਨ, ਇਹ ਜਿਹੜੀ ਦਇਆ ਹੈ, ਇਹ ਇੱਕ ਵੱਡਾ ਗੁਣ ਹੈ ਔਰ ਇਹੀ ਭੰਡਾਰਨ ਹੈ। ਕਿਉਂਕਿ ਮਨੁੱਖ ਦੇ ਜਿਸ ਦੇ ਮਨ ਦੇ ਵਿੱਚ ਦਇਆ ਹੈ, ਉਹੀ ਕਿਸੇ ਨੂੰ ਕੁਝ ਦੇ ਸਕਦਾ ਹੈ। ਅਸਲੀ ਸਭ ਤੋਂ ਵੱਡਾ ਦਇਆ ਦਾ ਗੁਣ ਉਸ ਅਕਾਲ ਪੁਰਖ ਦੇ ਵਿੱਚ ਹੀ ਹੈ। ਆਹ ਵੇਖ ਲਓ, ਉਸਨੇ ਸਾਡੇ ਉੱਤੇ ਕਿੰਨੇ ਪਰਉਪਕਾਰ ਕੀਤੇ ਨੇ, ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਹਜ਼ੂਰ ਕਹਿੰਦੇ, ਵਾਹਿਗੁਰੂ ਦਾ ਗਿਆਨ ਆਤਮਕ ਭੋਜਨ ਹੈ, ਉਹਨੂੰ ਦੇਣ ਦੇ ਲਈ ਦਇਆ ਹੀ ਭੰਡਾਰਨ ਹੈ। ਭਾਵ ਵਾਹਿਗੁਰੂ ਦੀ ਕਿਰਪਾ ਨਾਲ, ਉਹਦੀ ਮਿਹਰ ਦੇ ਨਾਲ ਇਹ ਸਾਨੂੰ ਦਾਤ ਪ੍ਰਾਪਤ ਹੁੰਦੀ ਹੈ। ਘਟ ਘਟ ਵਾਜਾ ਹੈ ਨਾਦ। ਹਜ਼ੂਰ ਕਹਿੰਦੇ ਨੇ ਤੁਸੀਂ ਲੋਕ ਭੰਡਾਰਾ ਛਕਣ ਵੇਲੇ ਨਾਦ ਪੂਰਦੇ ਹੋ, ਸੰਖ ਵਜਾਉਂਦੇ ਹੋ, ਪਰ ਹਜ਼ੂਰ ਕਹਿੰਦੇ ਨੇ ਘਟ ਘਟ ਵਾਜਾ ਹੈ ਨਾਦ। ਵੀ ਘਟਾਂ ਘਟਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਵੱਜ ਰਿਹਾ ਹੈ। ਇਹਦਾ ਮਤਲਬ ਇਹ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਅਖੰਡ ਜਾਪ ਜੋ ਸਾਡੇ ਅੰਦਰ ਚੱਲ ਰਿਹਾ ਹੈ, ਜਿਸ ਨੂੰ ਅਜੱਪਾ ਜਾਪ ਦੇ ਨਾਲ ਤਸ਼ਬੀਹ ਦਿੱਤੀ ਗਈ ਹੈ, ਜਾਪ ਸੋ ਅਜੱਪਾ ਜਾਪੈ, ਇਹ ਮਾਨੋ ਨਾਦ ਵੱਜ ਰਿਹਾ ਹੈ, ਇਹ ਸ਼ਬਦ ਵੱਜ ਰਿਹਾ ਹੈ, ਸੰਖ ਪੂਰਿਆ ਜਾ ਰਿਹਾ ਹੈ। ਜਾਂ ਇਹਦਾ ਦੂਜਾ ਭਾਵ ਇਹ ਵੀ ਹੈ ਘਟ ਘਟ ਵਾਜਾ ਹੈ ਨਾਦ, ਵੀ ਜਿਹੜਾ ਗੁਰੂ ਘਰ ਦੇ ਵਿੱਚ ਨਾਦ ਸ਼ਬਦ ਦਾ ਕੀਰਤਨ ਹੈ, ਕਿਉਂਕਿ ਨਾਦ ਸੰਗੀਤ ਦੀ ਧੁਨੀ ਨੂੰ ਕਹਿੰਦੇ ਨੇ, ਵੀ ਜਿਹੜਾ ਗੁਰਬਾਣੀ ਦਾ ਕੀਰਤਨ ਹੈ, ਸ਼ਬਦ ਦੀ ਧੁਨੀ ਹੈ, ਇਹੀ ਘਟਾਂ ਘਟਾਂ ਦੇ ਵਿੱਚ ਨਾਦ ਵੱਜ ਰਿਹਾ ਹੈ।
ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ।
ਹਜ਼ੂਰ ਕਹਿੰਦੇ ਨੇ ਬਈ ਤੁਸੀਂ ਇਹ ਗੱਲ ਆਖ ਰਹੇ ਹੋ ਵੀ ਤੁਸੀਂ ਨਾਥ ਬਣ ਜਾਓਗੇ। ਹਜ਼ੂਰ ਕਹਿੰਦੇ ਸਾਨੂੰ ਨਾਥ ਬਣਨ ਦੀ ਕੋਈ ਤਮੰਨਾ ਨਹੀਂ, ਅਸੀਂ ਤੇ ਵਾਹਿਗੁਰੂ ਦੇ ਦਾਸ ਹਾਂ। ਇਹ ਬਹੁਤ ਵੱਡੀ ਗੱਲ ਹੈ। ਲੋਕੀ ਤੇ ਕੁਛ ਬਣਨ ਦਾ ਯਤਨ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨਹੀਂ, ਬਣਨਾ ਕੁਛ ਨਹੀਂ, ਆਪਣੇ ਆਪ ਨੂੰ ਗੁਆਉਣਾ ਹੈ। ਆਪ ਨਾਥ, ਹਜ਼ੂਰ ਕਹਿੰਦੇ ਨਾਥ ਤੇ ਆਪ ਅਕਾਲ ਪੁਰਖ ਵਾਹਿਗੁਰੂ ਹੈ। ਨਾਥੀ ਸਭ ਜਾ ਕੇ ਜਿਸਨੇ ਸਾਰੀ ਸ੍ਰਿਸ਼ਟੀ ਨਾਥੀ ਦਾ ਅਰਥ ਹੈ ਨੱਥੀ ਹੋਈ ਹੈ। ਇਹਦਾ ਮਤਲਬ ਇਹ ਹੈ ਉਹ ਅਕਾਲ ਪੁਰਖ ਵਾਹਿਗੁਰੂ ਆਪ ਨਾਥ ਹੈ, ਸਭ ਦੁਨੀਆਂ ਦਾ ਮਾਲਕ ਹੈ, ਜਿਸਨੇ ਸਾਰਿਆਂ ਦੇ ਨੱਕ ਦੇ ਵਿੱਚ ਨਕੇਲ ਪਾਈ ਹੋਈ ਹੈ। ਉਹ ਕਿਵੇਂ? ਸਤਿਗੁਰੂ ਦੀ ਬਾਣੀ ਵਿੱਚ ਇੱਕ ਸਲੋਕ ਆਉਂਦਾ ਹੈ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਨੱਕ ਨੱਥ, ਵਾਹਿਗੁਰੂ ਨੇ ਸਭ ਦੇ ਨੱਕ ਵਿੱਚ ਨੱਥ ਪਾਈ ਹੋਈ ਹੈ। ਉਹ ਕਿਹੜੀ ਹੈ? ਹੁਕਮ ਦੀ ਨੱਥ ਹੈ। ਸਾਰੀ ਸ੍ਰਿਸ਼ਟੀ ਹੁਕਮ ਹੈ, ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝਾ ਤਾਂ ਹੋਮੈ ਕਹਿ ਨਾ ਕੋਈ। ਹੁਕਮ ਦੀ ਨੱਥ ਵਾਹਿਗੁਰੂ ਨੇ ਸਭ ਦੇ ਨੱਕ ਵਿੱਚ ਪਾਈ ਹੋਈ ਹੈ। ਇੱਥੋਂ ਤੱਕ ਮਨੁੱਖ ਦੀ ਗੱਲ ਛੱਡੋ, ਜਿੰਨੇ ਪਸ਼ੂ ਪੰਛੀ ਨੇ, ਜਿੰਨੇ ਵੀ ਦਰਿੰਦੇ ਪਰਿੰਦੇ ਨੇ, ਜਿੰਨੇ ਦੇਵੀ ਦੇਵਤੇ ਨੇ, ਰਿਸ਼ੀ ਮੁਨੀ ਹਨ, ਪੌਣ ਪਾਣੀ ਆਦਿਕ ਤੱਤ ਨੇ, ਅਤੇ ਬ੍ਰਹਮਾ ਵਿਸ਼ਨੂੰ ਸੂਰਜ ਚੰਦਰਮਾ ਵਰਗੇ ਦੇਵਤੇ ਨੇ, ਉਹਨਾਂ ਦੇ ਨੱਕ ਵਿੱਚ ਵੀ ਨੱਥ ਹੈ। ਉਹ ਵੀ ਕਿਸੇ ਮਰਯਾਦਾ ਵਿੱਚ ਚੱਲਦੇ ਨੇ, ਉਹ ਵੀ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦੇ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਹਜ਼ੂਰ ਕਹਿੰਦੇ ਨਾਥ ਤੇ ਵਾਹਿਗੁਰੂ ਹੈ, ਜਿਸਨੇ ਸਾਰੀ ਸ੍ਰਿਸ਼ਟੀ ਨੱਥੀ ਹੋਈ ਹੈ, ਜਿਸਨੇ ਸਭ ਦੇ ਨੱਕ ਵਿੱਚ ਨਕੇਲ ਪਾਈ ਹੋਈ ਹੈ। ਸਾਨੂੰ ਤੇ ਉਸਦੇ ਦਾਸ ਬਣਨਾ ਚਾਹੀਦਾ, ਸਾਨੂੰ ਨਾਥ ਨਹੀਂ ਬਣਨਾ ਚਾਹੀਦਾ। ਰਿੱਧ ਸਦ ਅਵਰਾ ਸਾਧ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਯੋਗੀਆਂ ਨੂੰ ਕਹਿੰਦੇ ਨੇ, ਤੁਸੀਂ ਰਿੱਧੀਆਂ ਸਿੱਧੀਆਂ ਨੂੰ ਬਹੁਤ ਵੱਡੀਆਂ ਸਮਝਿਆ ਹੋਇਆ ਹੈ, ਪਰ ਯਾਦ ਰੱਖੋ ਰਿੱਧ ਸਦ ਅਵਰਾ ਸਾਧ, ਰਿੱਧੀਆਂ ਸਿੱਧੀਆਂ ਦੇ ਸਵਾਦ ਵੀ ਹੋਰ ਪਾਸੇ ਮਨੁੱਖ ਨੂੰ ਲੈ ਜਾਂਦੇ ਨੇ, ਰੱਬ ਵਾਲੇ ਪਾਸੇ ਨਹੀਂ ਲੱਗ ਸਕਦਾ ਮਨੁੱਖ ਰਿੱਧੀਆਂ ਸਿੱਧੀਆਂ ਵਿੱਚ ਪੈ ਕੇ, ਰਿੱਧੀਆਂ ਸਿੱਧੀਆਂ ਦੇ ਸਵਾਦ ਹੋਰ ਪਾਸੇ ਲੈ ਜਾਂਦੇ ਨੇ। ਕਿਉਂਕਿ ਜਦੋਂ ਆਦਮੀ ਦੇ ਵਿੱਚ ਮਾੜੀ ਮੋਟੀ ਕੋਈ ਰਿੱਧੀ ਸਿੱਧੀ ਆ ਜਾਂਦੀ ਹੈ ਨਾ, ਅਤੇ ਫਿਰ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦੇ।